ਨਾਨਕ ਰੱਖਣ ਹਾਰਾ ਰੱਖਸੀ ਆਪਣੀ ਕਿਰਪਾ ਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੱਖਣ ਵਾਲਾ ਅਸਲੀ ਆਕਾਰ ਪੁਰਖ ਹੈ, ਰੱਖਸੀ ਉਹ ਉਹਨਾਂ ਦੇ ਹਮੇਸ਼ਾ ਲਈ ਰੱਖਿਆ ਕਰੇਗਾ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰਨ ਕਰਕੇ, ਕਿਉਂਕਿ ਵਾਹਿਗੁਰੂ ਮਹਾਨ ਦਿਆਲੂ ਕਿਰਪਾਲੂ ਹੈ, ਉਹ ਆਪਣੇ ਭਗਤਾਂ ਦੀ ਹਮੇਸ਼ਾ ਲਈ ਰੱਖਿਆ ਕਰਦਾ ਆਇਆ ਹੈ। ਉਹ ਰੱਖਣ ਵਾਲਾ ਇਸ ਲਈ ਅੱਗੇ ਵੀ ਰੱਖੇਗਾ ਕਿਉਂਕਿ ਉਹ ਆਪਣੇ ਭਗਤਾਂ ਦੀ ਸ਼ੁਰੂ ਤੋਂ ਹੀ ਰੱਖਿਆ ਕਰਦਾ ਆਇਆ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਆਖਿਆ ਸੀ, ਤੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ। ਉਹ ਵਾਹਿਗੁਰੂ ਤੁਰ ਦੁਰਗਾਹ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ, ਇਸ ਲਈ ਹੁਣ ਅੱਗੇ ਲਈ ਵੀ ਰੱਖੇਗਾ। ਆਪਣੀ ਕਿਰਪਾ ਧਾਰਨ ਕਰਕੇ ਹਮੇਸ਼ਾ ਲਈ ਵਾਹਿਗੁਰੂ ਉਹਨਾਂ ਗੁਰਮੁਖਾਂ ਦੀ ਇੱਜ਼ਤ ਰੱਖੇਗਾ। ਮਹੱਲਾ ਤੀਜਾ, ਗੁਰ ਕੀ ਸੇਵਾ ਚਾਕਰੇ ਪੈਰਾਚ ਕਾਰ ਕਮਾਏ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫੇਰ ਬੇਨਤੀ ਕੀਤੀ ਗਈ ਗੁਰਸਿੱਖਾਂ ਵੱਲੋਂ ਸੱਚੇ ਪਾਤਸ਼ਾਹ, ਬਈ ਸੇਵਾ ਕਿਹੜੀ ਪ੍ਰਵਾਨ ਹੁੰਦੀ ਹੈ, ਕਿਉਂਕਿ ਸੇਵਾ ਤੇ ਸਾਰੇ ਹੀ ਥੋੜੀ ਬਹੁਤੀ ਕਰਦੇ ਨੇ, ਕੋਈ ਤਨ ਦੇ ਨਾਲ, ਕੋਈ ਮਨ ਦੇ ਨਾਲ, ਕੋਈ ਧਨ ਦੇ ਨਾਲ। ਪਰ ਹਜ਼ੂਰ ਅੱਗੇ ਦੱਸਦੇ ਨੇ, ਗੁਰ ਕੀ ਸੇਵਾ ਚਾਕਰੀ, ਗੁਰੂ ਦੀ ਸੇਵਾ ਤੇ ਚਾਕਰੀ ਉਹ ਪ੍ਰਵਾਨ ਹੁੰਦੀ ਹੈ, ਪੈ ਰਚ ਕਾਰ ਕਮਾਏ, ਵੀ ਜਿਹੜੀ ਗੁਰੂ ਦੇ ਪੈ ਦੇ ਵਿੱਚ ਰਚ ਕੇ ਕੋਈ ਕਾਰ ਕਮਾਈ ਜਾਵੇ, ਭਾਵ ਗੁਰੂ ਦੇ ਨਿਰਮਲ ਪੈ ਦੇ ਵਿੱਚ ਰਹਿ ਕੇ ਅਸੀਂ ਜੋ ਵੀ ਸੇਵਾ ਕਰਦੇ ਹਾਂ, ਚਾਹੇ ਹੱਥਾਂ ਨਾਲ ਸੇਵਾ ਹੈ ਤੇ ਚਾਹੇ ਉਹ ਮਨ ਦੇ ਨਾਲ ਸੇਵਾ ਹੈ, ਚਾਹੇ ਕਿਸੇ ਹੋਰ ਢੰਗ ਦੇ ਨਾਲ ਸੇਵਾ ਹੈ, ਜੋ ਅਸੀਂ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਸੇਵਾ ਕਰਦੇ ਹਾਂ, ਉਹ ਸੇਵਾ ਸਫਲ ਹੁੰਦੀ ਹੈ। ਜਿਹਾ ਸੇਵੈ ਤਿਹੋ ਹੋਵੇ, ਜੇ ਚੱਲੈ ਤਿਸੈ ਰਜਾਏ। ਲੋ ਹਜ਼ੂਰ ਕਹਿੰਦੇ ਨੇ, ਜਿਹਾ ਸੇਵੈ ਤਿਹੋ ਹੋਵੇ, ਸੇਵਾ ਦਾ ਇੱਕ ਇਹ ਵੀ ਅਸੂਲ ਹੈ, ਜਿਹਾ ਸੇਵੈ, ਜਿਹੋ ਜੀ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ ਹੈ ਤਿਹੋ ਹੋਵੇ, ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ। ਜਿਹੋ ਜੀ ਭਾਵਨਾ ਦੇ ਨਾਲ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸੇਵਾ ਕਰੇ, ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ। ਦੂਜਾ ਇਹਦਾ ਭਾਵ ਇਹ ਵੀ ਹੈ, ਜਿਹਾ ਸੇਵੈ ਤਿਹੋ ਹੋਵੇ, ਵੀ ਜਿਹੋ ਜੇ ਇਸ਼ਟ ਦੀ ਕੋਈ ਸੇਵਾ ਕਰਦਾ ਹੈ ਤੇ ਉਹਦਾ ਅਸਲੀ ਫਲ ਉਹਦਾ ਉਹ ਰੂਪ ਹੀ ਹੋ ਜਾਂਦਾ। ਭਾਵ ਜਦੋਂ ਸੇਵਾ ਸਫਲ ਹੋ ਜਾਂਦੀ ਹੈ, ਭਗਤੀ ਸੰਪੂਰਨ ਹੋ ਜਾਂਦੀ ਹੈ, ਅਸੀਂ ਜਿਹੋ ਜੇ ਕਿਸੇ ਵੀ ਇਸ਼ਟ ਦੀ ਸੇਵਾ ਕਰਦੇ ਹਾਂ ਤੇ ਉਹਦਾ ਉਹ ਰੂਪ ਹੋ ਜਾਂਦਾ। ਇਹ ਸੇਵਾ ਭਗਤੀ ਦੀ ਸ਼ਿਖਰ ਹੈ, ਜਿਹਾ ਸੇਵਾ ਤਿਹੋ ਹੋਵੇ। ਅਸਲੀ ਇਹਦਾ ਇਹੀ ਭਾਵ ਹੈ, ਜਿਹੋ ਜੀ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ, ਜਾਂ ਜਿਹੋ ਜੇ ਕਿਸੇ ਇਸ਼ਟ ਦੀ, ਚਾਹੇ ਕੋਈ ਦੇਵੀ ਦੇਵਤਾ ਹੈ, ਚਾਹੇ ਕੋਈ ਭੂਤ ਪ੍ਰੇਤ ਹੈ, ਜਿਹੋ ਜੇ ਦੀ ਕੋਈ ਸੇਵਾ ਕਰਦਾ ਉਹੋ ਜਿਹਾ ਹੀ ਉਸਨੂੰ ਬਣਨਾ ਪੈਂਦਾ ਹੈ। ਜਿਵੇਂ ਇੱਕ ਥਾਂ ਤੇ ਬਾਣੀ ਵਿੱਚ ਲਿਖਿਆ ਮਿਲਦਾ ਹੈ, ਮਹਾਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਏ ਉਹ ਤਰੇ। ਜਿਹੜਾ ਮਹਾਮਾਈ ਉਹ ਦੇਵੀ ਦੀ ਪੂਜਾ ਕਰਦਾ ਹੈ, ਉਹ ਮਨੁੱਖ ਪੁਰਸ਼ ਤੋਂ ਇਸਤਰੀ ਬਣ ਕੇ ਸੰਸਾਰ ਵਿੱਚ ਪੈਦਾ ਹੁੰਦਾ, ਕਿਉਂਕਿ ਦੇਵੀ ਇੱਕ ਇਸਤਰੀ ਹੈ ਤੇ ਜਦੋਂ ਕੋਈ ਦੇਵੀ ਦੀ ਪੂਜਾ ਕਰੇਗਾ ਤੇ ਉਹਨੂੰ ਇਸਤਰੀ ਦਾ ਹੀ ਸਰੀਰ ਮਿਲੇਗਾ, ਉਹ ਪੁਰਖ ਪੁਰਖ ਨਹੀਂ ਰਹੇਗਾ, ਇਸਤਰੀ ਬਣ ਜਾਵੇਗਾ। ਤੇ ਇਸੇ ਤਰ੍ਹਾਂ ਇਹ ਵੀ ਲਿਖਿਆ ਹੈ, ਜਿਹੜਾ ਕੋਈ ਸੀਤਲਾ ਦੇਵੀ ਦੀ ਸੇਵਾ ਜਾਂ ਭਗਤੀ ਕਰੇਗਾ ਤੇ ਫਿਰ ਉਹਨੂੰ ਗਧੇ ਦੀ ਜੂਨ ਪ੍ਰਾਪਤ ਹੋਵੇਗੀ, ਕਿਉਂਕਿ ਖੋਤਾ ਉਸਦਾ ਵਾਹਨ ਹੈ। ਜੇ ਤੇ ਪੂਰੀ ਭਗਤੀ ਹੋ ਗਈ ਫਿਰ ਤੇ ਉਹ ਸੀਤਲਾ ਦਾ ਰੂਪ ਹੋ ਜਾਵੇਗਾ, ਜੇ ਪੂਰੀ ਭਗਤੀ ਨਾ ਹੋਈ ਤੇ ਫਿਰ ਉਹ ਗਧਾ ਤੇ ਬਣਨਾ ਪਵੇਗਾ, ਉਹ ਸੀਤਲਾ ਦੇਵੀ ਗਧੇ ਦੀ ਸਵਾਰੀ ਕਰਦੀ ਹੈ। ਇਸੇ ਲਈ ਇਹੋ ਜਿਹੜੇ ਅਸੂਲ ਨੇ ਬਾਣੀ ਵਿੱਚ ਲਿਖੇ ਹੋਏ ਨੇ, ਜਿਹਾ ਸੇਵਾ ਤਿਹੋ ਹੋਵੇ, ਜਿਹੋ ਜੇ ਕਿਸੇ ਕੋਈ ਦੇਵੀ ਦੇਵਤੇ ਦੀ ਕੋਈ ਸੇਵਾ ਕਰਦਾ ਉਹੋ ਜਿਹਾ ਹੀ ਉਹ ਹੋ ਜਾਂਦਾ ਹੈ, ਜੇ ਚੱਲੇ ਤੇ ਸਹਿਰ ਜਾਏ। ਪਰ ਨਾਲ ਸ਼ਰਤ ਇਹ ਹੈ ਵੀ ਜੇ ਉਸ ਮਾਲਕ ਦੀ ਸੇਵਾ ਦੇ ਵਿੱਚ ਚੱਲੇ। ਇੱਥੇ ਗੁਰੂ ਦਾ ਪ੍ਰਕਰਨ ਚੱਲ ਰਿਹਾ ਹੈ, ਜੇ ਅਸੀਂ ਗੁਰੂ ਨੂੰ ਰੱਬ ਦਾ ਰੂਪ ਜਾਣ ਕੇ ਗੁਰੂ ਦੀ ਸੇਵਾ ਕਰਾਂਗੇ, ਸਾਨੂੰ ਵੀ ਉਹੋ ਜਿਹਾ ਫਲ ਪ੍ਰਾਪਤ ਹੋ ਜਾਵੇਗਾ। ਤੇ ਜੇ ਅਸੀਂ ਗੁਰੂ ਦੀ ਰਜ਼ਾ ਵਿੱਚ ਚੱਲਾਂਗੇ ਤੇ ਫਿਰ ਸਾਨੂੰ ਸਭ ਕੁਛ ਪ੍ਰਾਪਤ ਹੋ ਸਕਦਾ ਹੈ। ਨਾਨਕ ਸਭ ਕੁਛ ਆਪ ਹੈ, ਅਵਰ ਨਾ ਦੂਜੀ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਸਭ ਕੁਛ ਸਰਵ ਰੂਪ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੋ ਰਿਹਾ ਹੈ। ਅਵਰ ਨਾ ਦੂਜੀ ਜਾਏ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜੀ ਸਾਡੇ ਲਈ ਜਗ੍ਹਾ ਹੀ ਨਹੀਂ ਹੈ ਜਿੱਥੇ ਅਸੀਂ ਹੋਰ ਜਾਈਏ, ਕਿਉਂਕਿ ਸਭ ਕੁਛ ਤੇ ਵਾਹਿਗੁਰੂ ਆਪ ਹੀ ਕਰਵਾ ਰਿਹਾ ਹੈ। ਔਰ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਨਾ ਚੱਲਦਾ ਹੋਵੇ। ਇਸ ਲਈ ਅਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਹਾਂ। ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੀਵਡ ਅਵਰ ਨਾ ਕੋਈ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਦੇ ਹਨ। ਤੇਰੀ ਵਡਿਆਈ ਤੂੰ ਹੈ ਜਾਣਦਾ, ਹੇ ਵਾਹਿਗੁਰੂ ਤੇਰੀ ਵਡਿਆਈ ਮਹਾਨ ਹੈ, ਤੂੰ ਆਪਣੀ ਵਡਿਆਈ ਨੂੰ ਤੂੰ ਆਪ ਹੀ ਜਾਣਦਾ। ਤੁਧ ਜੀਵਡ ਅਵਰ ਨਾ ਕੋਈ, ਤੇਰੇ ਜਿੱਡਾ ਵੱਡਾ ਹੋਰ ਕੋਈ ਵੀ ਸਾਨੂੰ ਨਹੀਂ ਦਿਸਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਭ ਤੋਂ ਮਹਾਨ ਹੈ। ਉਸ ਵਰਗਾ ਉਹਦੇ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ। ਤੁਧ ਜੀਵਡ ਹੋਰ ਸ਼ਰੀਕ ਹੋਵੇ ਤਾਂ ਆਖੀਐ, ਤੁਧ ਜੀਵਡ ਤੂੰ ਹੈ ਹੋਏ। ਹੇ ਵਾਹਿਗੁਰੂ ਤੁਧ ਜੀਵਡ ਹੋਰ ਸ਼ਰੀਕ ਹੋਵੇ, ਤੇਰੇ ਜਿੱਡਾ ਵੱਡਾ ਕੋਈ ਹੋਰ ਤੇਰਾ ਸ਼ਰੀਕ ਹੋਵੇ ਤਾਂ ਤੇ ਠੀਕ ਹੈ, ਉਹਦੇ ਬਾਰੇ ਕੁਛ ਆਖਿਆ ਜਾ ਸਕਦਾ ਹੈ। ਤੁਧ ਜੇਵੜ ਤੂੰ ਹੈ ਹੋਈ, ਤੇਰੇ ਜਿੱਡਾ ਵੱਡਾ ਤੇ ਤੂੰ ਆਪ ਹੀ ਹੁੰਨਾ, ਇਸ ਲਈ ਤੇਰੇ ਮੁਕਾਬਲੇ ਦਾ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਹੁਣ ਦੱਸ, ਤੇਰੇ ਸਾਹਮਣੇ ਬੈਠ ਕੇ ਹੋਰ ਕਿਹਦੀ ਗੱਲ ਕਰੀਏ ਜਾਂ ਕਿਹਦੀ ਵਡਿਆਈ ਕਰੀਏ, ਤੇਰੇ ਸਾਹਮਣੇ ਤੇਰੀ ਹੀ ਵਡਿਆਈ ਕਰਨੀ ਸਾਨੂੰ ਚੰਗੀ ਲੱਗਦੀ ਹੈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ ਤੂੰ ਸੇਵਿਆ, ਹੇ ਵਾਹਿਗੁਰੂ ਜਿਸਨੇ ਤੈਨੂੰ ਸੇਵਿਆ ਤਿਨ ਸੁਖ ਪਾਇਆ, ਉਸਨੇ ਸਦੈਵੀ ਸੁਖ ਸੱਚਾ ਸੁਖ ਪ੍ਰਾਪਤ ਕਰ ਲਿਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਫਿਰ ਉਸ ਮਹਾਂਪੁਰਖ ਦੀ ਰੀਸ ਬਰਾਬਰੀ ਹੋਰ ਕੋਈ ਕਿਵੇਂ ਕਰ ਸਕਦਾ, ਨਹੀਂ ਕਰ ਸਕਦਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ, ਜਿਸਨੂੰ ਆਪਣੇ ਮਾਲਕ ਦਾ ਗੁਰੂ ਦਾ ਭਰੋਸਾ ਪ੍ਰਾਪਤ ਹੋ ਜਾਂਦਾ, ਉਹਦੀ ਫਿਰ ਕੋਈ ਬਰਾਬਰੀ ਨਹੀਂ ਕਰ ਸਕਦਾ। ਤੂੰ ਭੰਨਣ ਕਾੜਨ ਸਮਰੱਥ ਦਾ ਤਾਰ ਹੈ ਹੈ, ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਏ। ਹੇ ਵਾਹਿਗੁਰੂ ਤੂੰ ਸਮਰੱਥ ਦਾਤਾ ਹੈ, ਤੇ ਇਸ ਦੇ ਨਾਲ ਤੂੰ ਭੰਨਣ ਕਾੜਨ ਸਮਰੱਥ, ਤੂੰ ਸੰਸਾਰ ਨੂੰ ਭੰਨਣ ਵਾਸਤੇ ਵੀ ਤੇ ਕਰਨ ਵਾਸਤੇ ਵੀ ਸਮਰੱਥ ਹੈ, ਤੂੰ ਦਾਤਾ ਵੀ ਸਮਰੱਥ ਹੈ। ਸਮਰੱਥ ਦਾਤਾ ਉਸ ਨੂੰ ਕਹਿੰਦੇ ਨੇ ਵੀ ਜਿਹਦੇ ਕੋਲੋਂ ਜੋ ਵੀ ਮੰਗੀਏ ਉਹੀ ਕੁਛ ਮਿਲ ਜਾਵੇ, ਹਰ ਚੀਜ਼ ਹਰ ਲੋੜ ਪੂਰੀ ਕਰ ਸਕੇ, ਉਹ ਸਮਰੱਥ ਦਾਤਾ ਹੁੰਦੇ। ਕਈ ਦਾਤੇ ਇਹੋ ਜਿਹੇ ਨੇ, ਕੋਈ ਅੰਨ ਦਾ ਦਾਨ ਦੇ ਸਕਦਾ, ਕੋਈ ਪਾਣੀ ਦਾ ਦਾਨ ਦੇ ਸਕਦਾ, ਕੋਈ ਕੱਪੜਿਆਂ ਦਾ ਦਾਨ ਦੇ ਸਕਦਾ, ਸਾਰਾ ਕੁਛ ਨਹੀਂ ਦੇ ਸਕਦੇ, ਪਰ ਵਾਹਿਗੁਰੂ ਐਸਾ ਸਮਰੱਥ ਦਾਤਾ ਹੈ, ਉਹ ਤੋਂ ਜੋ ਵੀ ਮੰਗੀਏ ਉਹੀ ਕੁਛ ਮਿਲਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਸੰਸਾਰ ਨੂੰ ਭੰਨਣ ਤੇ ਕਰਨ ਵਾਸਤੇ ਵੀ ਸਮਰੱਥ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਹੇ ਵਾਹਿਗੁਰੂ ਤੇਰੇ ਅੱਗੇ ਸਾਰੀ ਸ੍ਰਿਸ਼ਟੀ ਦੋਵੇਂ ਹੱਥ ਜੋੜ ਕੇ ਮੰਗਣ ਵਾਸਤੇ ਖੜੀ ਹੋਈ ਹੈ, ਭਾਵ ਜਿਤਨੀ ਵੀ ਸ੍ਰਿਸ਼ਟੀ ਹੈ, ਕੁੱਲ ਕਾਇਨਾਤ ਹੈ, 84 ਲੱਖ ਜੂਨਾਂ ਦੇ ਜੀਵ ਨੇ, ਇਹ ਸਾਰੇ ਤੇਰੇ ਮੂਹਰੇ ਹੱਥ ਜੋੜ ਕੇ ਮੰਗਣ ਵਾਸਤੇ ਖੜੇ ਨੇ, ਇਹ ਸਾਰੇ ਤੇਰੇ ਦਰ ਦੇ ਭਿਖਾਰੀ ਨੇ। ਤੁਧ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਸਭ ਸਹਿ ਨੂੰ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਹੇ ਵਾਹਿਗੁਰੂ ਜੀ ਤੁਧ ਜੇਵੜ ਦਾ ਤਾਰ, ਤੇਰੇ ਜਿੱਡਾ ਵੱਡਾ ਦਾਤਾ ਮੈਂ ਕੋਈ ਨਦਰ ਨਾ ਆਵੇ, ਮੈਨੂੰ ਹੋਰ ਕੋਈ ਨਿਗਾਹ ਵਿੱਚ ਆਉਂਦਾ ਹੀ ਨਹੀਂ। ਤੇਰੇ ਜਿੱਡਾ ਵੱਡਾ ਦਾਤਾ ਹੋਰ ਮੈਨੂੰ ਕੋਈ ਦਿਸਦਾ ਹੀ ਨਹੀਂ। ਤੂੰ ਸਭ ਸੈ ਨੂੰ ਦਾਨ ਦਿੱਤਾ, ਕਿਉਂ ਹੇ ਵਾਹਿਗੁਰੂ ਤੂੰ ਸਾਰੇ ਜੀਵਾਂ ਨੂੰ ਦਾਨ ਦਿੱਤਾ ਹੈ। ਕਿਸ ਕਿਸ ਨੂੰ ਦਾਨ ਦਿੱਤਾ ਹੈ? ਖੰਡੀ ਵਰ ਪੰਡੀ, ਸਾਰੇ ਖੰਡਾਂ ਦੇ ਵਿੱਚ ਜਿਹੜੇ ਜੀਵ ਰਹਿੰਦੇ ਨੇ, ਵਰ ਪੰਡੀ ਜਿਹੜੇ ਸਾਰੇ ਬ੍ਰਹਿਮੰਡਾਂ ਦੇ ਵਿੱਚ ਨਿਵਾਸ ਰੱਖਦੇ ਨੇ, ਪਾਤਾਲੀ ਪੁਰੀ ਸਭ ਲੋਈ, ਤੇ ਜਿਹੜੇ ਪਾਤਾਲਾਂ ਦੇ ਵਿੱਚ ਰਹਿੰਦੇ ਨੇ, ਤੇ ਪੁਰੀ ਜਿਹੜੀਆਂ 21 ਪੁਰੀਆਂ ਨੇ, ਵੱਖੋ ਵੱਖਰੀਆਂ ਪੁਰੀਆਂ ਨੇ, ਇੰਦਰ ਪੁਰੀ ਹੈ, ਸ਼ਿਵ ਪੁਰੀ ਹੈ, ਤੇ ਇਹ ਜਿਹੜੀਆਂ ਪੁਰੀਆਂ ਨੇ, ਤੇ ਸਭ ਲੋਈ ਸਾਰੇ ਲੋਕਾਂ ਦੇ ਵਿੱਚ, ਸਾਰੇ ਤਬਕਾਂ ਦੇ ਵਿੱਚ ਵੀ ਤੁਸਾਂ ਹੀ ਦਾਨ ਦਿੱਤਾ। ਕਿੱਡਾ ਵੱਡਾ ਉਹ ਦਾਤਾ ਹੈ? ਸਤਿਗੁਰੂ ਕਹਿੰਦੇ ਨੇ, ਤੇਰੇ ਜਿੱਡਾ ਵੱਡਾ ਦਾਤਾ ਹੋਰ ਸਾਨੂੰ ਹੋਰ ਕੋਈ ਨਹੀਂ ਦਿਸਦਾ। ਤੂੰ ਸਾਰਿਆਂ ਨੂੰ ਦਾਨ ਦਿੱਤਾ, ਜਿੰਨੇ ਖੰਡਾਂ ਦੇ ਵਿੱਚ, ਬ੍ਰਹਿਮੰਡਾਂ ਦੇ ਵਿੱਚ, ਸਾਰੇ ਪਾਤਾਲਾਂ ਦੇ ਵਿੱਚ, ਪੁਰੀਆਂ ਵਿੱਚ, ਤੇ ਸਾਰੇ ਲੋਕਾਂ ਵਿੱਚ ਰਹਿਣ ਵਾਲੇ ਜੀਵ ਨੇ, ਤੇ ਉਹਨਾਂ ਸਾਰਿਆਂ ਨੂੰ ਤੁਸਾਂ ਦਾਨ ਦਿੱਤਾ ਹੈ। ਸਲੋਕ ਮਹੱਲਾ ਤੀਜਾ, ਮਨ ਪ੍ਰਤੀਤ ਨ ਆਈਆ, ਸਹਿਜ ਨ ਲੱਗੋ ਪਾਓ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਆਉਣਾ ਸਫਲ ਕਿਹਨਾਂ ਦਾ ਹੈ? ਤਾਂ ਹਜ਼ੂਰ ਕਹਿੰਦੇ, ਗੁਰਮੁਖਾਂ ਦਾ ਆਉਣਾ ਸੰਸਾਰ ਦੇ ਵਿੱਚ ਸਫਲ ਹੈ, ਤੇ ਜਿਹੜੇ ਭਾਈ ਗੁਰਮੁਖ ਨਹੀਂ ਬਣ ਸਕਦੇ, ਤੇ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਕਦੀ ਸਫਲ ਵੀ ਨਹੀਂ ਹੋ ਸਕਦਾ। ਲੋ ਸੰਗਤਾਂ, ਪ੍ਰੇਮ ਨਾਲ ਇਹ ਅਗਲੇ ਸ਼ਲੋਕ ਦੀ ਵਿਚਾਰ ਸੁਣੋ। ਹਜ਼ੂਰ ਫਰਮਾਉਂਦੇ ਨੇ, ਮਨ ਪ੍ਰਤੀਤ ਨਾ ਆਈਆ, ਜਿਹਨੂੰ ਆਪਣੇ ਮਨ ਦੇ ਵਿੱਚ ਗੁਰੂ ਦਾ ਭਰੋਸਾ ਹੀ ਨਹੀਂ ਆਇਆ, ਜਿਸ ਨੂੰ ਗੁਰੂ ਤੇ ਪ੍ਰਤੀਤ ਹੀ ਨਹੀਂ ਆਈ, ਸਹਿਜ ਨਾ ਲੱਗੋ ਪਾਓ, ਤੇ ਨਾ ਹੀ ਸਹਿਜ ਅਵਸਥਾ ਦੇ ਵਿੱਚ, ਆਤਮਕ ਅਡੋਲ ਅਵਸਥਾ ਦੇ ਵਿੱਚ ਹੀ ਪਾਓ ਪ੍ਰੇਮ ਲੱਗਿਆ ਹੈ। ਸ਼ਬਦ ਸਾਧ ਨਾ ਪਾਇਓ, ਮਨ ਹੱਠ ਕਿਆ ਗੁਣ ਗਾਏ, ਤੇ ਨਾ ਹੀ ਗੁਰੂ ਕੇ ਸ਼ਬਦ ਦਾ, ਬਾਣੀ ਦਾ ਸਵਾਦ ਪ੍ਰਾਪਤ ਹੋਇਆ। ਨਾ ਮਨ ਵਿੱਚ ਗੁਰੂ ਦੀ ਪ੍ਰਤੀਤ ਹੀ ਆਈ, ਤੇ ਨਾ ਹੀ ਸਹਿਜ ਅਵਸਥਾ ਵਿੱਚ ਪ੍ਰੇਮ ਲੱਗਿਆ, ਤੇ ਨਾ ਹੀ ਬਾਣੀ ਦਾ ਤੇ ਨਾਮ ਦਾ ਰਸ ਹੀ ਪ੍ਰਾਪਤ ਹੋਇਆ। ਮਨ ਹੱਠ ਕਿਆ ਗੁਣ ਗਾਏ, ਉਹ ਮਨ ਦੇ ਹੱਠ ਦੇ ਨਾਲ ਕੀ ਵਾਹਿਗੁਰੂ ਦੇ ਗੁਣ ਗਾਵੇਗਾ? ਭਾਵ ਉਸਦੇ ਗੁਣ ਗਾਏ ਵੀ ਪ੍ਰਵਾਨ ਨਹੀਂ ਹੋਣਗੇ। ਮਨ ਦੇ ਹੱਠ ਦੇ ਨਾਲ ਕੁਛ ਵੀ ਕੀਤਾ, ਉਹ ਵਾਹਿਗੁਰੂ ਦੇ ਘਰ ਪ੍ਰਵਾਨ ਨਹੀਂ ਹੁੰਦਾ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਆਇਆ ਸੋ ਪ੍ਰਵਾਨ ਹੈ। ਹਜ਼ੂਰ ਕਹਿੰਦੇ ਵੀ ਉਹ ਆਇਆ ਸੰਸਾਰ ਦੇ ਵਿੱਚ ਪ੍ਰਮਾਣਨੀਕ ਮੰਨਿਆ ਜਾਂਦਾ ਹੈ, ਜੇ ਗੁਰਮੁਖ ਸੱਚ ਸਮਾਏ, ਜਿਹੜਾ ਗੁਰਮੁਖ ਬਣ ਕੇ ਗੁਰੂ ਦਾ ਆਗਿਆਕਾਰੀ ਹੋ ਕੇ ਗੁਰੂ ਦੇ ਅਨੁਸਾਰੀ ਚੱਲ ਕੇ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ, ਉਹ ਅਸਲੀ ਆਇਆ ਹੋਇਆ ਪ੍ਰਵਾਨ ਹੁੰਦਾ ਹੈ। ਮਹੱਲਾ ਤੀਜਾ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਮਨਮੁਖ ਦੀ ਹੀ ਅਵਸਥਾ ਦਾ ਨਿਰਣਾ ਕਰਦੇ ਹਨ। ਆਪਣਾ ਆਪਣਾ ਪਛਾਣੈ ਮੂੜਾ, ਜਿਹੜਾ ਮਨਮੁਖ ਆਦਮੀ ਹੈ ਉਹ ਮੂੜਾ ਮੂਰਖ ਹੈ। ਕਿਉਂ ਮੂਰਖ ਹੈ? ਆਪਣਾ ਆਪਣਾ ਪਛਾਣੈ, ਉਹ ਆਪਣੇ ਆਪੇ ਦੀ ਪਛਾਣ ਹੀ ਨਹੀਂ ਕਰਦਾ। ਮਨਮੁਖ ਇਸ ਲਈ ਮੂਰਖ ਹੈ, ਉਹਨੂੰ ਆਪਣੇ ਆਪੇ ਦਾ ਗਿਆਨ ਨਹੀਂ ਹੁੰਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੌਣ ਹਾਂ, ਮੈਂ ਕੌਣ ਹਾਂ, ਸਾਡਾ ਆਪਾ ਕੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਜਿਹੜਾ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ ਉਹ ਮੂਰਖ ਹੈ। ਅਵਰਾ ਆਖ ਦੁਖਾਏ, ਤੇ ਫਿਰ ਕਿਸੇ ਹੋਰ ਨੂੰ ਵੀ ਕੌੜੀਆਂ ਕਸੈਲੀਆਂ ਗੱਲਾਂ ਆਖ ਆਖ ਕੇ ਦੁਖਾਏ, ਕਿਸੇ ਦੇ ਦਿਲ ਨੂੰ ਦੁਖਾਉਂਦਾ ਰਹਿੰਦਾ। ਇਹ ਵੀ ਕਈਆਂ ਦੀ ਚੰਦਰੀ ਆਦਤ ਹੁੰਦੀ ਹੈ। ਜੇ ਕੋਈ ਅਮਨ ਚੈਨ ਦੇ ਨਾਲ ਕੋਈ ਬੈਠਾ ਹੈ, ਉਹਨੂੰ ਕੋਈ ਉਹੋ ਜਿਹੀ ਆ ਕੇ ਗੱਲ ਕਹਿਣੀ, ਕੋਈ ਈਰਖਾ ਦੇ ਨਾਲ, ਕੋਈ ਤਰਕ ਦੇ ਨਾਲ ਅਗਲੇ ਦੇ ਮਨ ਨੂੰ ਦੁਖੀ ਕਰ ਦੇਣਾ, ਇਹ ਕਈਆਂ ਦਾ ਸੁਭਾਵ ਹੈ। ਇਸੇ ਲਈ ਸਿਆਣੇ ਪੁਰਸ਼ਾਂ ਨੇ ਇਹ ਗੱਲ ਆਖੀ ਹੈ, ਇਹ ਮਨੁੱਖ ਆਪਣੇ ਦੁੱਖ ਦੇ ਨਾਲ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਕਿਸੇ ਦੇ ਸੁੱਖ ਨੂੰ ਦੇਖ ਕੇ ਦੁਖੀ ਹੋਇਆ ਰਹਿੰਦਾ। ਕਿਸੇ ਦੇ ਸੁੱਖ ਨੂੰ ਬਰਦਾਸ਼ਤ ਕਰਨਾ ਮਨੁੱਖ ਦੇ ਲਈ ਬਹੁਤ ਹੀ ਔਖਾ ਹੈ। ਕਿਸੇ ਦੀ ਵਡਿਆਈ, ਕਿਸੇ ਦਾ ਪ੍ਰਤਾਪ, ਕਿਸੇ ਦੀ ਮਹਿਮਾ ਵੇਖ ਕੇ ਜਰਨਾ ਬਹੁਤ ਹੀ ਔਖਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਕਈ ਬੰਦਿਆਂ ਦਾ ਇਹੋ ਜਿਹਾ ਚੰਦਰਾ ਸੁਭਾਅ ਹੁੰਦਾ ਹੈ, ਉਹ ਆਪਣੇ ਆਪੇ ਦੀ ਪਛਾਣ ਨਹੀਂ ਕਰਦੇ, ਬਲਕਿ ਹੋਰਾਂ ਨੂੰ ਵੀ ਕੌੜੀਆਂ ਤੇ ਤਰਕ ਵਾਲੀਆਂ ਗੱਲਾਂ ਕਹਿ ਕਹਿ ਕੇ ਦੂਸਰੇ ਦਾ ਮਨ ਵੀ ਦੁਖੀ ਕਰਦੇ ਰਹਿੰਦੇ ਹਨ। ਮੁੰਡਾ ਦੀ ਖਸਲਤ ਨਾ ਗਈਆ ਅੰਧੇ, ਵਿਛੜ ਚੋਟਾਂ ਖਾਏ। ਲੋ ਹਜ਼ੂਰ ਕਹਿੰਦੇ ਨੇ ਬਈ ਉਸ ਮਨਮੁਖ ਨੂੰ ਮੁੰਡਾ ਦੀ ਖਸਲ, ਜੋ ਮੁੱਢ ਤੋਂ ਖਸਲਤ ਉਹਦੀ ਆਦਤ ਬਣ ਗਈ ਹੈ, ਜੋ ਮੁੱਢ ਤੋਂ ਉਹਦੀ ਹੈਬਿਟ ਬਣ ਗਈ ਹੈ, ਉਹ ਕਦੇ ਵੀ ਜਾਂਦੀ ਨਹੀਂ। ਵਾਰਿਸ਼ਾ ਆਦਤਾਂ ਜਾਂਦੀਆਂ ਨਾ, ਭਾਵੇਂ ਕੱਟੀਏ ਪੂਰੀਆਂ ਜੀ, ਇਹ ਹਾਲਤ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਜਿਵੇਂ ਕਈ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਪੈ ਜਾਂਦੀ ਹੈ, ਉਹ ਕਈ ਵਾਲ ਹੀ ਖਾਈ ਜਾਣਗੇ। ਇਹ ਭੈੜੀਆਂ ਆਦਤਾਂ ਕਈ ਵਾਰੀ ਬੱਚਿਆਂ ਨੂੰ ਪੈ ਜਾਂਦੀਆਂ ਨੇ। ਇਸੇ ਤਰ੍ਹਾਂ ਮਨਮੁੱਖ ਨੂੰ ਜਿਹੜੀ ਪਰਾਈ ਨਿੰਦਿਆ ਦੀ ਖਸਲਤ ਪੈ ਗਈ ਹੈ, ਤੇ ਜਾਂ ਕਿਸੇ ਨੂੰ ਦਿਖਾਉਣ ਦੀ, ਕਿਸੇ ਦੀ ਵਡਿਆਈ ਦੇਖ ਕੇ ਜਰਨਾ ਨਾ, ਤੇ ਸਗਾਂ ਉਹਦੀ ਨਿੰਦਿਆ ਕਰਕੇ ਉਹਦੀਆਂ ਖਾਮੀਆਂ ਦੱਸ ਦੱਸ ਕੇ ਤੇ ਦੂਸਰਿਆਂ ਦੇ ਦਿਲ ਨੂੰ ਦਿਖਾਉਣਾ, ਇਹ ਜੀ ਦਾ ਸੁਭਾਅ ਬਣ ਗਿਆ। ਇਹ ਜਿਹੜੀ ਮੁੱਢ ਤੋਂ ਖਸਲਤ ਆਦਤ ਬਣ ਗਈ, ਉਹ ਜਾਂਦੀ ਹੀ ਨਹੀਂ। ਮੁੰਡਾ ਦੀ ਖਸਲਤ ਨਾ ਗਈਆ ਅੰਧੇ, ਵੀ ਉਹ ਜਿਹੜੇ ਅੰਨੇ ਮਨਮੁੱਖਾਂ ਦੀ ਜਿਹੜੀ ਮੁੱਢ ਤੋਂ ਆਦਤ ਬਣ ਗਈ, ਉਹ ਜਾਂਦੀ ਨਹੀਂ ਹੈ, ਵਿਛੜ ਚੋਟਾਂ ਖਾਏ। ਇਸੇ ਲਈ ਉਹ ਗੁਰੂ ਤੋਂ ਤੇ ਪਰਮੇਸ਼ਰ ਤੋਂ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਂਦੇ ਹਨ। ਸਤਿਗੁਰ ਕੈ ਪੈ ਭੰਨ ਨਾ ਘੜਿਓ, ਰਹਿ ਅੰਕ ਸਮਾਏ। ਹਜ਼ੂਰ ਫਰਮਾਉਂਦੇ ਹਨ ਬਈ ਉਸ ਮਨਮੁੱਖ ਨੇ ਸਤਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਭੰਨ ਕੇ ਨਹੀਂ ਘੜਿਆ। ਆਪਣੇ ਜੀਵਨ ਨੂੰ ਭੰਨ ਕੇ ਕਿਵੇਂ ਘੜਨਾ? ਇਹ ਕੁਝ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਬੁੱਤ ਤਰਾਸ਼ ਕੋਈ ਪੱਥਰ ਲੈ ਲੈਂਦਾ ਹੈ, ਤੇ ਉਸ ਪੱਥਰ ਨੂੰ ਭੰਨ ਭੰਨ ਕੇ, ਤਰਾਸ਼ ਤਰਾਸ਼ ਕੇ ਉਹਦੇ ਵਿੱਚੋਂ ਕੋਈ ਨਾ ਕੋਈ ਮੂਰਤੀ ਬਣਾ ਦਿੰਦਾ ਹੈ, ਕੋਈ ਦੇਵੀ ਦੇਵਤੇ ਦਾ ਚਿੱਤਰ ਉਗਾੜ ਦਿੰਦਾ ਹੈ, ਇਹਨੂੰ ਭੰਨ ਕੇ ਘੜਨਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਮਨਮੁੱਖ ਆਦਮੀ ਨੇ ਆਪਣੇ ਇਸ ਜੀਵਨ ਨੂੰ ਭੰਨ ਕੇ ਨਹੀਂ ਘੜਿਆ। ਇਹਦਾ ਮਤਲਬ ਜਿਹੜੇ ਜੀਵਨ ਦੇ ਵਿੱਚ ਵਿਕਾਰ ਸਨ, ਪਾਪ ਸਨ, ਐਬ ਸਨ, ਉਹਨਾਂ ਨੂੰ ਛੱਡ ਕੇ ਚੰਗੇ ਗੁਣ ਧਾਰਨ ਕਰਨੇ, ਇਸ ਢੰਗ ਦੇ ਨਾਲ ਉਸਨੇ ਆਪਣੇ ਜੀਵਨ ਨੂੰ ਭੰਨ ਕੇ ਘੜਿਆ ਨਹੀਂ ਹੈ। ਰਹਿ ਅੰਕ ਸਮਾਏ, ਜਿਸਦਾ ਸਦਕਾ ਉਸ ਵਾਹਿਗੁਰੂ ਪਰਮੇਸ਼ਰ ਦੀ ਅੰਕ ਗੋਦ ਵਿੱਚ ਸਮਾਇਆ ਰਹਿੰਦਾ, ਉਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਲੀਨ ਹੋਇਆ ਰਹਿੰਦਾ, ਐਸਾ ਕੰਮ ਕੀਤਾ ਹੀ ਨਹੀਂ। ਐਹਨੇ ਸਹਿਸਾ ਕਦੇ ਨਾ ਚੁੱਕੈ, ਬਿਨ ਸ਼ਬਦ ਦੁੱਖ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਧਨ ਸਹਿਸਾ ਕਦੇ ਨਾ ਚੁੱਕੈ। ਦਿਨ ਰਾਤ ਮਨਮੁੱਖ ਬੰਦੇ ਦੇ ਮਨ ਦੇ ਅੰਦਰ ਸੰਸਾ ਵਹਿਮ ਭਰੋਂ ਬਣਿਆ ਰਹਿੰਦਾ, ਉਹ ਕਦੇ ਖਤਮ ਹੀ ਨਹੀਂ ਹੁੰਦਾ। ਬਿਨ ਸ਼ਬਦ ਦੁੱਖ ਪਾਏ, ਕਿਉਂਕਿ ਉਹ ਬਾਣੀ ਦੀ ਓਟ ਨਹੀਂ ਲੈਂਦਾ, ਗੁਰੂ ਸ਼ਬਦ ਤੇ ਭਰੋਸਾ ਨਹੀਂ ਰੱਖਦਾ, ਤੇ ਨਾ ਹੀ ਗੁਰਬਾਣੀ ਦੀ ਵਿਚਾਰ ਕਰਦਾ। ਇਸੇ ਲਈ ਬਿਨਾਂ ਗੁਰੂ ਸ਼ਬਦ ਤੋਂ, ਬਿਨਾਂ ਗੁਰੂ ਉਪਦੇਸ਼ ਤੋਂ ਹਮੇਸ਼ਾ ਲਈ ਦੁੱਖ ਹੀ ਪਾਉਂਦਾ ਹੈ। ਕਾਮ ਕ੍ਰੋਧ ਲੋਭ ਅੰਤਰ ਸਬਲਾ ਨੇ ਧੰਦਾ ਕਰਤ ਵਿਹਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁੱਖ ਦੀ ਹਾਲਤ ਬਿਆਨ ਕਰਦੇ ਹਨ। ਉਸ ਮਨਮੁੱਖ ਦੇ ਅੰਦਰ ਕਾਮ ਵੀ, ਕ੍ਰੋਧ ਵੀ, ਲੋਭ ਵੀ, ਇਹ ਸਬਲਾ ਬਹੁਤ ਪ੍ਰਬਲ ਹੋ ਕੇ ਔਰ ਉਹਦੇ ਉੱਤੇ ਹਾਵੀ ਹੁੰਦੇ ਹੈ। ਤਾਂ ਸਾਰਿਆਂ ਦੇ ਵਿੱਚ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਵਿਕਾਰ ਨੇ, ਪਰ ਉਹਨਾਂ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਉਹ ਵਰਤਦੇ ਨੇ, ਉਹਨਾਂ ਤੇ ਹਾਵੀ ਹੁੰਦੇ ਨੇ। ਨੇ ਧੰਦਾ ਕਰਦੇ ਵਿਹਾਏ, ਇਸੇ ਲਈ ਹਮੇਸ਼ਾ ਧੰਦਾ ਕਰਦਿਆਂ ਹੋਇਆਂ ਉਹ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਹਨ। ਚਾਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੇ ਪੈਰ ਚਲਦਿਆਂ ਚਲਦਿਆਂ ਤੇ ਹੱਥ ਕਿਰਿਆ ਕਰਮ ਕਰਦਿਆਂ ਕਰਦਿਆਂ ਤੇ ਅੱਖਾਂ ਰੰਗ ਰੂਪ ਦੇਖਦਿਆਂ ਦੇਖਦਿਆਂ ਤੇ ਜਿਹੜੇ ਕੰਨ ਨੇ ਇਹ ਗੱਲਾਂ ਤੇ ਨਿੰਦਿਆ ਚੁਗਲੀ ਸੁਣ ਸੁਣ ਕੇ ਥੱਕ ਜਾਂਦੇ ਨੇ। ਦੇਹ ਮੁੱਕੇ ਅਖੀਰ ਤੇ ਜਿਹੜੇ ਸਾਡੇ ਗਿਣਵੇਂ ਦਿਨ ਮਿਲੇ ਨੇ, ਜੀਵਨ ਦੇ ਉਹ ਵੀ ਮੁੱਕ ਗਏ ਤੇ ਨੇੜੇ ਆਏ ਤੇ ਫਿਰ ਜਿਹੜੇ ਮਰਨ ਦੇ ਦਿਨ ਨੇੜੇ ਆ ਗਏ। ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ। ਪਰ ਹਜ਼ੂਰ ਕਹਿੰਦੇ ਵੇਖ ਲੋ ਹੁਣ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਬਿਰਧ ਅਵਸਥਾ ਵੀ ਹੋ ਗਈ ਪਰ ਮਨਮੁਖ ਬੰਦੇ ਨੂੰ ਸੱਚਾ ਨਾਮ ਨਾ ਲੱਗੋ ਮਿੱਠਾ। ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਮਿੱਠਾ ਨਹੀਂ ਲੱਗਿਆ। ਜਿਤ ਨਾਮ ਨਵਨਿਧ ਪਾਏ, ਜਿਸ ਨਾਮ ਦੁਆਰਾ ਨੌ ਨਿਧੀਆਂ ਪ੍ਰਾਪਤ ਹੋ ਸਕਦੀਆਂ ਪਰ ਉਹ ਸੱਚਾ ਨਾਮ ਉਸਨੂੰ ਮਿੱਠਾ ਨਹੀਂ ਲੱਗਿਆ। ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੋਖ ਅੰਤਰ ਪਾਏ। ਮਹਾਰਾਜ ਕਿਵੇਂ ਉਸ ਮਨਮੁਖ ਆਦਮੀ ਨੂੰ ਮੁਕਤੀ ਵੀ ਪ੍ਰਾਪਤ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਭਾਈ ਹਾਂ ਇੱਕ ਤਰੀਕਾ ਹੈ, ਜੀਵਤ ਮਰੈ ਉਹ ਜੀਵਤ ਭਾਵ ਤੋਂ ਮਰ ਜਾਵੇ, ਮਰੈ ਫੁਨ ਜੀਵੈ ਤੇ ਮਰ ਕੇ ਫਿਰ ਜੀ ਪਵੇ, ਭਾਵ ਜਿਉਂਦੇ ਜੀ ਸਰੀਰ ਵੱਲੋਂ ਮੋਹ ਤੋੜ ਦੇਵੇ ਤੇ ਫਿਰ ਜੀਵਤ ਭਾਵ ਤੋਂ ਮਰ ਕੇ ਤੇ ਆਤਮਕ ਜੀਵਨ ਦੇ ਵਿੱਚ ਜੀ ਪਵੇ, ਤਾਂ ਮੋਖ ਅੰਤਰ ਪਾਏ। ਤਾਂ ਹੀ ਉਸਨੂੰ ਮੋਖ ਅੰਤਰ ਦਾ ਅਰਥ ਹੈ ਮੁਕਤੀ ਦਾ ਭੇਤ ਲੱਭ ਸਕਦਾ, ਤਾਂ ਹੀ ਉਹ ਮੁਕਤੀ ਦੇ ਦੁਆਰ ਨੂੰ ਪ੍ਰਾਪਤ ਕਰ ਸਕਦਾ, ਅਥਵਾ ਤਾਂ ਹੀ ਉਹ ਮੋਖ ਅੰਤਰ ਦਾ ਅਰਥ ਵੀ ਉਹ ਮੁਕਤੀ ਦੇ ਸਿਧਾਂਤ ਨੂੰ ਪ੍ਰਾਪਤ ਕਰ ਸਕਦਾ ਹੈ। ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ। ਪਰ ਹਜ਼ੂਰ ਤਰਸ ਵਿੱਚ ਆ ਕੇ ਕਹਿੰਦੇ ਨੇ ਤੁਰ ਕਰਮ ਨਾ ਪਾਇਓ ਪ੍ਰਾਣੀ, ਜਿਸ ਪ੍ਰਾਣੀ ਦੇ ਮੱਥੇ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਤੁਰ ਦਰਗਾਹ ਤੋਂ ਚੰਗਾ ਕਰਮ ਚੰਗਾ ਭਾਗ ਲਿਖਿਆ ਹੀ ਨਹੀਂ, ਵਿਣ ਕਰਮਾ ਕਿਆ ਪਾਏ, ਉਹ ਕਰਮਾਂ ਤੋਂ ਬਿਨਾਂ ਵਿਚਾਰਾ ਕੀ ਪ੍ਰਾਪਤ ਕਰ ਸਕਦਾ? ਕੁਝ ਵੀ ਨਹੀਂ, ਕਿਉਂਕਿ ਸਤਿਗੁਰੂ ਦੇ ਬਚਨ ਨੇ ਵਿਣ ਕਰ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ। ਮਨੁੱਖ ਨੂੰ ਹਰ ਚੀਜ਼ ਕਰਮਾਂ ਅਨੁਸਾਰ ਹੀ ਮਿਲਦੀ ਹੈ। ਜੇ ਵਾਹਿਗੁਰੂ ਨੇ ਚੰਗਾ ਕਰਮ ਹੀ ਨਹੀਂ ਲਿਖਿਆ ਤੇ ਉਸ ਮਨਮੁੱਖ ਨੂੰ ਕਿਵੇਂ ਮੁਕਤੀ ਪ੍ਰਾਪਤ ਹੋ ਸਕਦੀ? ਨਹੀਂ ਹੋ ਸਕਦੀ। ਬਿਨਾਂ ਕਰਮਾਂ ਤੋਂ ਕੀ ਪਾ ਸਕਦਾ? ਕੁਝ ਵੀ ਨਹੀਂ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਾਤ ਮਤ ਸ਼ਬਦ ਪਾਏ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਮਨਮੁੱਖ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਕਹਿੰਦੇ ਉਹ ਮੂਰਖਾ ਤੂੰ ਗੁਰੂ ਕੇ ਸ਼ਬਦ ਨੂੰ ਸੰਭਾਲ, ਜੋ ਗੁਰਬਾਣੀ ਦੁਆਰਾ ਉਪਦੇਸ਼ ਮਿਲ ਰਿਹਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ। ਤੂੰ ਗੁਰੂ ਦੇ ਉਪਦੇਸ਼ ਨੂੰ ਸੰਭਾਲ, ਮੂਰਖ ਐਵੇਂ ਸਮਾਂ ਕਿਉਂ ਬਰਬਾਦ ਕਰੀ ਜਾਂਦਾ? ਗਤਮਤ ਸ਼ਬਦ ਪਾਏ, ਤੂੰ ਮੁਕਤੀ ਦੀ ਮਤ ਮਰਯਾਦਾ ਨੂੰ ਜਾਂ ਮੁਕਤੀ ਵਾਲੀ ਮਤ ਸ੍ਰੇਸ਼ਟ ਬੁੱਧੀ ਨੂੰ, ਗਤ ਮਤ ਮੁਕਤੀ ਵਾਲੀ ਮਤ ਸਿੱਖਿਆ ਨੂੰ ਸ਼ਬਦੇ ਪਾਏ ਗੁਰੂ ਕੇ ਸ਼ਬਦ ਦੁਆਰਾ ਤੂੰ ਪ੍ਰਾਪਤ ਕਰ ਸਕਦਾ ਹੈ। ਇਸ ਲਈ ਗੁਰੂ ਕੇ ਸ਼ਬਦ ਨੂੰ ਸੰਭਾਲ। ਇੱਕ ਤਾਂ ਗੁਰੂ ਕਾ ਸ਼ਬਦ ਗੁਰਬਾਣੀ ਦਾ ਉਪਦੇਸ਼ ਹੈ, ਦੂਸਰਾ ਗੁਰੂ ਕਾ ਸ਼ਬਦ ਹੈ ਗੁਰੂ ਦਾ ਬਖਸ਼ਿਆ ਨਾਮ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ। ਜਿੱਥੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਸੰਭਾਲਣਾ ਹੈ, ਯਾਦ ਕਰਨਾ ਹੈ, ਉੱਥੇ ਗੁਰੂ ਦੇ ਬਖਸ਼ੇ ਨਾਮ ਦਾ ਵੀ ਸਿਮਰਨ ਕਰਨਾ ਹੈ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਮੂਰਖਾ ਗੁਰਬਾਣੀ ਦਾ ਉਪਦੇਸ਼ ਵੀ ਯਾਦ ਰੱਖ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਉਹ ਸਾਰਾ ਉਪਦੇਸ਼ ਯਾਦ ਰੱਖ ਤੇ ਨਾਲ ਗੁਰੂ ਦੇ ਬਖਸ਼ੇ ਦੀਖਿਆ ਮੰਤਰ ਨੂੰ ਵੀ ਸਿਮਰ, ਗਤਮਤ ਸ਼ਬਦੇ ਪਾਏ, ਫਿਰ ਗੁਰੂ ਕੇ ਸ਼ਬਦ ਦੁਆਰਾ ਤੂੰ ਮੁਕਤੀ ਵਾਲੀ ਮਤ ਨੂੰ ਪ੍ਰਾਪਤ ਕਰ ਸਕਦਾ ਹੈ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗੁਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁੱਖ ਬੰਦਾ ਉਸ ਵੇਲੇ ਹੀ ਸਤਿਗੁਰੂ ਨੂੰ ਪ੍ਰਾਪਤ ਕਰ ਸਕਦਾ ਹੈ। ਪੂਰਨ ਤੇ ਸੱਚੇ ਸਤਿਗੁਰੂ ਤਾਂ ਹੀ ਮਿਲ ਸਕਦੇ ਨੇ ਜਾਂ ਵਿੱਚੋਂ ਆਪ ਗੁਆਏ, ਜੇਕਰ ਵਿੱਚੋਂ ਆਪਾ ਭਾਵ ਹੰਕਾਰ ਗੁਆ ਦੇਵੇ। ਮਨਮੁੱਖ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੁੰਦਾ, ਜਿਸ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੋਵੇ ਉਹਦੀ ਹਾਲਤ ਉਸ ਰੇਤ ਦੇ ਟਿੱਬਿਆਂ ਵਰਗੀ ਹੁੰਦੀ ਹੈ। ਮੀਂਹ ਤਾਂ ਪੈਂਦਾ ਪਰ ਉਹ ਟਿੱਬੇ ਮੀਂਹ ਨੂੰ ਸੰਭਾਲ ਨਹੀਂ ਸਕਦੇ। ਜਦੋਂ ਟਿੱਬਿਆਂ ਤੇ ਮੀਂਹ ਪੈਂਦਾ ਹੈ ਟਿੱਬੇ ਜਿਉਂ ਮੀਹਾ ਹੋ, ਇਸੇ ਤਰ੍ਹਾਂ ਮਨਮੁੱਖ ਸੰਗਤ ਵਿੱਚ ਆ ਕੇ ਵੀ ਖਾਲੀ ਰਹਿ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਅਸਲੀ ਸਤਿਗੁਰੂ ਉਸ ਵੇਲੇ ਹੀ ਪ੍ਰਾਪਤ ਹੁੰਦੇ ਨੇ ਵੀ ਜੇ ਵਿੱਚੋਂ ਆਪਾ ਭਾਵ ਗੁਆ ਦੇਵੇ, ਹੰਕਾਰ ਛੱਡ ਕੇ ਨਿਮਾਣਾ ਤੇ ਨਿਤਾਣਾ ਹੋ ਕੇ ਗੁਰੂ ਦੇ ਚਰਨਾਂ ਤੇ ਟਹਿ ਪਏ ਤੇ ਫੇਰ ਹੀ ਅਸਲੀ ਸਤਿਗੁਰੂ ਦੀ ਮਿਹਰ ਹੁੰਦੀ ਹੈ। ਪੌੜੀ ਜਿਸਦੇ ਚਿੱਤ ਵਸਿਆ ਮੇਰਾ ਸਵਾਮੀ, ਤਿਸ ਨੂੰ ਕਿਉਂ ਅੰਦੇਸ਼ਾ ਕਿਸੇ ਗੱਲੇ ਦਾ ਲੋੜੀਐ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਜਿਸਦੇ ਚਿੱਤ ਵਸਿਆ ਮੇਰਾ ਸਵਾਮੀ, ਜਿਸ ਗੁਰਸਿੱਖ ਮਾਈ ਭਾਈ ਦੇ, ਜਿਸ ਗੁਰਮੁਖ ਵਿਅਕਤੀ ਦੇ ਚਿੱਤ ਵਿੱਚ ਮੇਰਾ ਮਾਲਕ ਵਾਹਿਗੁਰੂ ਵਸ ਗਿਆ ਹੈ, ਤਿਸ ਨੂੰ ਕਿਉਂ ਅੰਦੇਸ਼ਾ ਕਿਸੇ ਗੱਲੇ ਦਾ ਲੋੜੀਐ। ਫਿਰ ਉਸ ਨੂੰ ਕਿਸੇ ਵੀ ਗੱਲ ਦਾ ਅੰਦੇਸ਼ਾ ਕਿਉਂ ਕਰਨਾ ਚਾਹੀਦਾ, ਕਾਹਦੇ ਲਈ ਕਰਨਾ ਚਾਹੀਦਾ, ਬਿਲਕੁਲ ਨਹੀਂ ਕਰਨ ਦੀ ਲੋੜ। ਜਿਸ ਦੇ ਚਿੱਤ ਵਿੱਚ ਮੇਰਾ ਮਾਲਕ ਵਾਹਿਗੁਰੂ ਵਸ ਗਿਆ, ਉਹਨੂੰ ਕਿਸੇ ਗੱਲ ਦਾ ਫਿਕਰ ਕਰਨ ਦੀ ਲੋੜ ਹੀ ਨਹੀਂ ਹੈ ਤੇ ਉਹਦੇ ਸਾਰੇ ਹੀ ਕੰਮ ਵਾਹਿਗੁਰੂ ਪਰਮੇਸ਼ਰ ਸਵਾਰਦਾ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਏ ਦਿਆਂ ਕਿਵ ਨਿਮਖ ਘੜੀ ਮੋਹ ਮੋੜੀਐ। ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਉਹ ਵਾਹਿਗੁਰੂ ਸਾਰੇ ਸੁਖਾਂ ਦਾ ਦਾਤਾ ਹੈ ਤੇ ਸਾਰੀਆਂ ਗੱਲਾਂ ਦਾ ਉਹ ਸਿਰਜਕ ਹੈ, ਭਾਵ ਸਾਰੀਆਂ ਗੱਲਾਂ ਸਾਰੇ ਕਾਰਜਾਂ ਨੂੰ ਸੰਪੂਰਨ ਕਰਦਾ ਹੈ। ਤਿਸ ਨੂੰ ਧਿਆਏ ਦੀਆਂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦਿਆਂ ਹੋਇਆਂ, ਉਹਦਾ ਸਿਮਰਨ ਕਰਦਿਆਂ ਹੋਇਆਂ, ਕਿਵ ਨਿਮਕ ਘੜੀ ਮੋਹ ਮੋੜੀਐ। ਇੱਕ ਨਿਮਕ ਜਾਂ ਘੜੀ ਮਾਤਰ ਆਪਣਾ ਮੂੰਹ ਕਿਉਂ ਮੋੜੀਏ, ਭਾਵ ਜੋ ਵਾਹਿਗੁਰੂ ਸਾਰੀਆਂ ਗੱਲਾਂ ਸਾਰੇ ਕਾਰਜ ਪੂਰੇ ਕਰਨ ਵਾਲਾ ਹੈ ਤੇ ਸਾਰੇ ਸੁਖ ਵੀ ਦੇਣ ਵਾਲਾ ਹੈ, ਵੀ ਉਹਦਾ ਸਿਮਰਨ ਕਰਦਿਆਂ ਹੋਇਆਂ ਤੇ ਆਪਣੇ ਮੂੰਹ ਨੂੰ ਇੱਕ ਨਿਮਕ ਜਾਂ ਘੜੀ ਮਾਤਰ ਵੀ ਕਿਉਂ ਮੋੜੀਏ, ਭਾਵ ਕਦੀ ਨਹੀਂ ਮੋੜਨਾ ਚਾਹੀਦਾ। ਹਰ ਵੇਲੇ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜੇ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਮੁਖਾਂ ਦੀ ਅਵਸਥਾ ਹੈ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ। ਜਿਨ ਹਰ ਧਿਆਇਆ, ਜਿਸਨੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ, ਭਾਵ ਪ੍ਰਭੂ ਦਾ ਸਿਮਰਨ ਕੀਤਾ, ਤਿਸ ਨੂੰ ਸਰਬ ਕਲਿਆਣ ਹੋਏ, ਉਸ ਨੂੰ ਸਾਰੇ ਹੀ ਸੁਖ ਆਨੰਦ ਪ੍ਰਾਪਤ ਹੋ ਗਏ। ਨਿਤ ਸੰਤ ਜਨਾ ਕੀ ਸੰਗਤ, ਉਹਨਾਂ ਮਹਾਂਪੁਰਖਾਂ ਦੀ ਹਮੇਸ਼ਾ ਸੰਗਤ ਵਿੱਚ ਜਾਏ ਬਹੀਐ ਮੋਹ ਜੋੜੀਐ। ਵੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਤੇ ਉਹਨਾਂ ਦੇ ਸਾਹਮਣੇ ਮੂੰਹ ਜੋੜ ਕੇ ਬੈਠਣਾ ਚਾਹੀਦਾ, ਭਾਵ ਉਹਨਾਂ ਮਹਾਂਪੁਰਖਾਂ ਦੇ ਕੋਲ ਜਾ ਕੇ ਸਾਹਮਣੇ ਬੈਠਣਾ ਚਾਹੀਦਾ ਹੈ, ਤਾਂ ਕਿ ਵੀ ਉਹਨਾਂ ਦੇ ਸਾਹਮਣੇ ਬੈਠ ਕੇ ਜੋ ਉਹ ਬਚਨ ਕਰਦੇ ਹਨ, ਜੋ ਕਥਾ ਵਿਚਾਰ ਕਰਦੇ ਨੇ, ਉਹਨੂੰ ਧਿਆਨ ਦੇ ਨਾਲ ਸੁਣਿਆ ਜਾ ਸਕੇ। ਤੇ ਕਈ ਪਿੱਛੇ ਵੀ ਲੁਕ ਲੁਕ ਕੇ ਬਹਿੰਦੇ ਨੇ, ਤੇ ਜਿਹੜੇ ਪਿੱਛੇ ਲੁਕ ਲੁਕ ਕੇ ਬਹਿੰਦੇ ਨੇ, ਫਿਰ ਉਹਨਾਂ ਦਾ ਧਿਆਨ ਗੁਰਬਾਣੀ ਵੱਲ ਨਹੀਂ ਜਾਂਦਾ, ਕਥਾ ਵੱਲ ਨਹੀਂ ਜਾਂਦਾ, ਫਿਰ ਹੋਰ ਹੋਰ ਪਾਸੇ ਉਹਨਾਂ ਦਾ ਮਨ ਤੇ ਧਿਆਨ ਖਿੰਡ ਜਾਂਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਵੀ ਸਿੱਖਿਆ ਬਖਸ਼ਿਸ਼ ਕੀਤੀ ਹੈ, ਜਦੋਂ ਅਸੀਂ ਸੰਗਤ ਵਿੱਚ ਜਾਣਾ, ਮਹਾਂਪੁਰਖਾਂ ਦੇ ਕੋਲ ਜਾਣਾ, ਉਸ ਵੇਲੇ ਉਹਨਾਂ ਦੇ ਐਨ ਸਾਹਮਣੇ ਹੋ ਕੇ ਬੈਠਣਾ ਚਾਹੀਦਾ ਤੇ ਐਨ ਸਾਹਮਣੇ ਮੂੰਹ ਜੋੜ ਕੇ ਜਿੱਥੋਂ ਚਿਹਰਾ ਦਿਸੇ ਆਪਣਾ ਵੀ ਤੇ ਦੂਸਰਿਆਂ ਦਾ ਵੀ, ਉਸ ਜਗ੍ਹਾ ਤੇ ਬੈਠਣਾ ਚਾਹੀਦਾ ਹੈ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਜਿਹੜੇ ਵਾਹਿਗੁਰੂ ਦੇ ਸੇਵਕ ਬਣ ਗਏ ਨੇ, ਉਹਨਾਂ ਦੇ ਸਾਰੇ ਦੁੱਖ ਭੁੱਖ ਤੇ ਰੋਗ ਆਦਿਕ ਸਭ ਚਲੇ ਗਏ ਨੇ। ਜਨਮ ਮਰਨ ਦਾ ਦੁੱਖ, ਆਸਾ ਤ੍ਰਿਸ਼ਨਾ ਦੀ ਭੁੱਖ, ਹਉਮੈ ਤੇ ਅਗਿਆਨ ਦੇ ਰੋਗ ਸਾਰੇ ਉਹਨਾਂ ਦੇ ਚਲੇ ਗਏ ਜੋ ਵਾਹਿਗੁਰੂ ਦੇ ਸੇਵਕ ਬਣ ਗਏ। ਸਭ ਜਨ ਕੇ ਬੰਧਨ ਤੋੜੀਐ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਜਨ ਦਾਸ ਬਣ ਗਏ, ਉਹਨਾਂ ਦੇ ਸਾਰੇ ਬੰਧਨ ਵੀ ਤੋੜ ਦਿੱਤੇ ਜਾਂਦੇ ਨੇ, ਭਾਵ ਜਿਹੜੇ ਵਾਹਿਗੁਰੂ ਦੇ ਸੇਵਕਾਂ ਦੇ ਦੁੱਖ ਭੁੱਖ ਜਿੱਥੇ ਰੋਗ ਚਲੇ ਜਾਂਦੇ ਨੇ, ਉਥੇ ਸਾਰੇ ਉਹਨਾਂ ਦੇ ਬੰਧਨ ਕਰਤਾ ਭੋਗਤਾ ਦੇ ਹਉਮੈ ਹੰਕਾਰ ਦੇ ਵਿਸ਼ੇ ਵਾਸ਼ਨਾ ਦੇ ਹੰਗਤਾ ਮਮਤਾ ਦੇ ਸਾਰੇ ਬੰਧਨ ਵੀ ਤੋੜ ਦਿੱਤੇ ਜਾਂਦੇ ਹਨ। ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਡਿੱਠੈ ਜਗ ਤਰਿਆ ਸਭ ਲੋੜੀਐ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਕਿਰਪਾ ਤੇ ਹੋਆ ਹਰ ਭਗਤ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਈ, ਹੋਆ ਹਰ ਭਗਤ, ਉਹੀ ਵਾਹਿਗੁਰੂ ਦਾ ਭਗਤ ਬਣਿਆ। ਉਸ ਵਾਹਿਗੁਰੂ ਦੀ ਮਿਹਰ ਤੋਂ ਬਿਨਾਂ ਨਾ ਭਗਤੀ ਹੁੰਦੀ ਹੈ, ਨਾ ਹੀ ਭਗਤ ਬਣਿਆ ਜਾ ਸਕਦਾ। ਹਰ ਭਗਤ ਜਨਾ ਕੈ ਮੋਹ ਡਿੱਠਾ, ਤੇ ਜਿਹੜੇ ਵਾਹਿਗੁਰੂ ਦੇ ਭਗਤ ਬਣ ਗਏ, ਭਗਤ ਕੌਣ ਬਣਦੇ ਨੇ? ਜਿਹੜੇ ਹਮੇਸ਼ਾ ਲਈ ਪੈ ਤੇ ਪਾਉ ਵਿੱਚ ਰਹਿੰਦੇ ਨੇ, ਜਿਹੜੇ ਹਰ ਵੇਲੇ ਪ੍ਰੇਮਾ ਭਗਤੀ ਵਿੱਚ, ਸਿਮਰਨ ਭਗਤੀ ਵਿੱਚ, ਕੀਰਤਨ ਭਗਤੀ ਵਿੱਚ ਲੀਨ ਰਹਿੰਦੇ ਨੇ, ਐਸੇ ਭਗਤ ਜਨਾਂ ਦੇ ਮੋਹ ਡਿੱਠਾ, ਐਸੇ ਮਹਾਂਪੁਰਖਾਂ ਦੇ ਮੂੰਹ ਨੂੰ ਵੇਖ ਕੇ, ਭਾਵ ਉਹਨਾਂ ਦੇ ਚਿਹਰੇ ਨੂੰ ਵੇਖ ਕੇ ਜਗਤ ਤਰਿਆ ਸਭ ਲੋੜੀਐ, ਇਹ ਸਾਰਾ ਸੰਸਾਰ ਵੀ ਤਰ ਜਾਣਾ ਚਾਹੀਦਾ, ਕਿਉਂਕਿ ਉਹਨਾਂ ਮਹਾਂਪੁਰਖਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਤੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਸਾਰੇ ਸੰਸਾਰ ਦਾ ਵੀ ਪਾਰੋ ਤਾਰਾ ਹੋ ਜਾਂਦਾ। ਇਸ ਲਈ ਐਸੇ ਮਹਾਂਪੁਰਖਾਂ ਦੇ ਦਰਸ਼ਨ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੇ ਚਾਹੀਦੇ ਨੇ, ਪਰ ਇਸ ਦੇ ਨਾਲ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਇਹੋ ਜਿਹੇ ਮਹਾਂਪੁਰਖ ਬਹੁਤੇ ਨੇ। ਕੋਟਨ ਮੈਂ ਨਾਨਕੋ ਨਾਰਾਇਣ ਜਿਹੇ ਚੀਤੋ ਤੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਮਹਾਂਪੁਰਖ ਹੀ ਮਿਲ ਸਕਦਾ, ਨਹੀਂ ਤੇ ਪਖੰਡੀ ਬਹੁਤੇ ਨੇ, ਮਤਲਬ ਪ੍ਰਸਤ ਬਹੁਤੇ ਨੇ, ਪਰ ਅਸਲੀ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਨਿਰਸਵਾਰਥ ਤੇ ਪਰਉਪਕਾਰ ਕਰਨ ਵਾਲੇ ਮਹਾਂਪੁਰਖ ਵਿਰਲੇ ਨੇ। ਹਜ਼ੂਰ ਕਹਿੰਦੇ ਨੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਸਾਰਾ ਸੰਸਾਰ ਹੀ ਤਰ ਜਾਂਦਾ ਹੈ। ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ ਜਨ ਕਾ ਸੰਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉੱਥੇ ਵੀ ਉਸ ਵਾਹਿਗੁਰੂ ਦੇ ਭਗਤਾਂ ਦੀ ਹੀ, ਮਹਾਂਪੁਰਖਾਂ ਦੀ ਮਹਿਮਾ ਬਿਆਨ ਕੀਤੀ ਗਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ, ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੋਹਿ ਡਿੱਠੈ ਜਗ ਤਰਿਆ ਸਭ ਲੋੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।